ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਸਿਮਰਨ ਦੇ ਮਹੱਤਵਪੂਰਨ ਵਿਸ਼ੇ 'ਤੇ 16 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 15ਵਾਂ ਭਾਗ ਆਪ ਜੀ ਦੇ ਸਨਮੁਖ ਪੜਿਆ ਜਾ ਰਿਹਾ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰ ਕਿਰਪਾ 'ਤੇ ਅੰਦਰ ਆਣੇ। ਆਓ ਸਾਰੇ ਧਿਆਨ ਨਾਲ ਸਰਵਨ ਕਰੀਏ। ਅਕਾਲ ਪੁਰਖ ਨੇ ਆਦ ਤੋਂ ਹੀ ਇਨਸਾਨਾਂ ਨੂੰ ਆਤਮ ਜੀਵਨ ਸੇਧ ਦੇਣ ਲਈ ਗੁਰੂ, ਅਵਤਾਰ, ਪੀਰ, ਪੈਗੰਬਰ ਸੰਸਾਰ ਵਿੱਚ ਪਠਾਏ। ਉਹਨਾਂ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਉਹਨਾਂ ਦੇ ਦੈਵੀ ਉਪਦੇਸ਼ਾਂ ਵਿੱਚ ਰਲਾਵਟ ਅਤੇ ਤਬਦੀਲੀਆਂ ਹੁੰਦੀਆਂ ਗਈਆਂ। ਇਸ ਤਰ੍ਹਾਂ ਉਹਨਾਂ ਦੇ ਚਲਾਏ ਹੋਏ ਧਰਮਾਂ ਵਿੱਚੋਂ ਆਤਮ ਰੋਂ, ਆਤਮ ਕਲਾ ਅਥਵਾ ਨਾਮ ਅਲੋਪ ਹੁੰਦਾ ਗਿਆ ਤੇ ਬਾਰਮੁਖੀ ਧਾਰਮਿਕ ਕਰਮ ਕਾਂਡਾਂ ਦੇ ਛਿੱਲੜ ਹੀ ਰਹਿ ਗਏ। ਇਸ ਤਰ੍ਹਾਂ ਪਰਮਾਰਥ ਫੋਕਾ, ਰਸਹੀਣ, ਰਸਮੀ ਸਾਧਨ ਹੀ ਬਣ ਕੇ ਰਹਿ ਗਿਆ। ਸੰਨਿਆਸੀ ਅਥਵਾ ਜੋਗੀ ਲੋਕ ਸੰਸਾਰ ਨੂੰ ਤਿਆਗ ਕੇ ਪਹਾੜਾਂ ਦੀਆਂ ਕੰਧਰਾਂ ਵਿੱਚ ਸਮਾਧੀਆਂ ਲਾ ਕੇ ਆਪੋ ਆਪਣੀ ਕਲਿਆਣ ਜਾਂ ਮੁਕਤੀ ਲਈ ਕਈ ਕਿਸਮ ਦੀਆਂ ਯੋਗ ਸਾਧਨਾਵਾਂ ਵਿੱਚ ਰੁੱਝੇ ਰਹੇ। ਗੋਰਖਨਾਥ ਤੇ ਮਛਿੰਦਰ ਨਾਥ ਵਰਗੇ ਟੀਸੀ ਦੇ ਜੋਗੀਆਂ ਨੂੰ ਸਹੀ ਆਤਮ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਖੁਦ ਉਹਨਾਂ ਦੇ ਕੋਲ ਗਏ। ਉਹਨਾਂ ਨਾਲ ਜੋ ਵਿਚਾਰ ਜਾਂ ਗੋਸ਼ਟ ਹੋਈ ਉਸਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਬਿਆਨ ਕੀਤਾ ਹੈ। ਬਾਬਾ ਬੋਲੇ ਨਾਥ ਜੀ, ਸ਼ਬਦ ਸੁਣੋ ਸੱਚ ਮੁਖੋਂ ਅਲਾਈ, ਬਾਜੋ ਸੱਚੇ ਨਾਮ ਦੇ ਹੋਰ ਕਰਾਂ ਮਾਤ ਸਾਂ ਤੇ ਨਾਈ, ਸਤ ਨਾਮ ਬਿਨ ਬਹਾਦਰ ਛਾਈ। ਗ੍ਰਸਤੀ ਕਿਰਤ ਕਰਕੇ ਆਪਣਾ ਟੱਬਰ ਪਾਲਦੇ ਤੇ ਇਹਨਾਂ ਜੋਗੀਆਂ ਤੇ ਧਰਮ ਪ੍ਰਚਾਰਕਾਂ ਨੂੰ ਵੀ ਪੁੰਨ ਦਾਨ ਕਰਦੇ ਸਨ। ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲੇਖਿਆਂ ਦੇ ਅਸਰ ਹੇਠ ਧਾਰਮਿਕ ਆਗੂਆਂ ਦੇ ਜੀਵਨ ਵਿੱਚੋਂ ਆਤਮ ਕਣੀ, ਆਤਮ ਰਸ ਅਥਵਾ ਨਾਮ ਦਾ ਪ੍ਰਕਾਸ਼ ਅਲੋਪ ਹੁੰਦਾ ਗਿਆ, ਜਿਸ ਕਾਰਨ ਇਹਨਾਂ ਦਾ ਪ੍ਰਚਾਰ ਵੀ ਫੋਕਾ, ਬਾਰਮੁਖੀ ਤੇ ਧਾਰਮਿਕ ਕਰਮ ਕਾਂਡਾਂ ਤਾਈਂ ਸੀਮਤ ਰਹਿ ਗਿਆ। ਜਦ ਸਾਡੇ ਧਾਰਮਿਕ ਆਗੂ ਹੀ ਮਾਇਆ ਵਿੱਚ ਗਲਤਾਨ ਹੋ ਗਏ ਤੇ ਆਤਮਕ ਜੀਵਨ ਸੇਧ ਨੂੰ ਭੁੱਲ ਗਏ ਤਾਂ ਫਿਰ ਆਮ ਜਨਤਾ ਦਾ ਕੀ ਹਾਲ। ਮਾਇਆ ਐਸੀ ਨਾ ਮੋਹਨੀ ਪਾਈ, ਜੇਤੇ ਜੀਤੇ ਤੇ ਡੈਕਾਈ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀਤੇ ਤੇ ਡੈਕਾਈ। ਮੋਹਣੀ ਮੋਹੇ ਲੀਏ ਤ੍ਰੈ ਗੁਣੀਆ, ਲੋਭ ਵਿਆਪੀ ਝੂਠੀ ਦੁਨੀਆ। ਇਨਸਾਨ ਦੀ ਐਸੀ ਨਿਗਰ ਦੀ ਅਧੋਗਤੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਤੁਰੋਂ ਆਈ ਬਾਣੀ ਦੁਆਰਾ ਜਗਤ ਨੂੰ ਮੁੜ ਸਹੀ ਆਤਮ ਸੇਧ ਬਖਸ਼ੀ। ਅੱਜ ਤੋਂ 500 ਸਾਲ ਪਹਿਲਾਂ ਦੀ ਜਗਤ ਦੀ ਗਿਲਾਨੀ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਇਉਂ ਦਰਸਾਇਆ ਹੈ। ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇਲਾ ਲੋ। ਸੰਗ ਨਾ ਚਾਲੇ ਤਿੰਨ ਸਿਉਂ ਹੀਤ, ਜੋ ਬੈਰਾਈ ਸਹੀ ਮੀਤ। ਐਸੇ ਭਰਮ ਭੁਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਦਸਵੇਂ ਪਾਤਸ਼ਾਹ ਨੇ ਵੀ 10 ਸਵਈਆਂ ਵਿੱਚ ਸਾਡੀ ਧਾਰਮਿਕ ਗਿਲਾਨੀ ਨੂੰ ਇਉਂ ਦਰਸਾਇਆ ਹੈ। ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੰਨਿਆਸੀਆਂ ਤੇ ਜੋਗੀਆਂ ਨੂੰ ਵੀ ਸਤਿਗੁਰਾਂ ਨੇ ਤ੍ਰੈਗੁਣੀ ਕਰਮ ਕਾਂਡਾਂ ਤੋਂ ਉੱਪਰ ਉੱਠਣ ਲਈ ਆਤਮਕ ਉਪਦੇਸ਼ ਦਿੱਤੇ। ਜੋਗ ਨ ਖਿੰਤਾ, ਜੋਗ ਨ ਡੰਡੇ, ਜੋਗ ਨ ਭਸਮ ਚੜਾਈਏ, ਜੋਗ ਨ ਮੁੰਦੀ ਮੁੰਡ ਮੁੰਡਾਈਏ, ਜੋਗ ਨ ਸਿੰਘੀ ਵਾਈਏ, ਅੰਜਨ ਮਾਏ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈਏ। ਰੇ ਮਨ ਇਹ ਬਿਦ ਜੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਜੋਗ ਨ ਪਗਵੀ ਕਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕਹਿ ਉਪਦੇਸ਼। ਉੱਪਰ ਦੱਸੇ ਗਏ ਉਪਦੇਸ਼ਾਂ ਵਿੱਚ ਜੋਗੀਆਂ ਨੂੰ ਸਾਫ ਲਫ਼ਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਗੁਰੂ ਦੀ ਕਿਰਪਾ ਦੁਆਰਾ ਜੋਗ ਕਮਾਇਆ ਜਾ ਸਕਦਾ ਹੈ। ਹਾਂਜੀ, ग्रस्त विच रहिंदिया होया साध संगत विच सिमरन करदिया गुरु दी किरपा द्वारा जो कमाया जा सकता है, पर जे सानू सही आत्मक जीवन दी सोझी हो जावे। साडे धर्म प्रचारकां ते अखौती धार्मिक आगुआं नूं वी गुरबाणी विच इउं ताड़ना कीती गई है, उपदेश करे आप ना कमावै तत शब्द ना पछाणै। कबीर अवरै को उपदेश ते मुख में पर है रेत, रास बिरानी राखते खाया कर का खेत। आप ना बुझै लोक बुझाए पांडे खरा सियाणा, इस तरह बारले फोके ते दिखावे दे कर्म कांडा या हठ जोग दे साधना तो उपर उठ के गुरु साहिबा ने ग्रस्तियां ली परमार्थ दा मार्ग बहुत सोखा कर दिता है। जत संजम तीरथ उना जुगा का धर्म है, कल मैं कीरत हरनामा। सर्व धर्म में श्रेष्ठ धर्म हर को नाम जप निर्मल कर्म। रेमन ओट लेओ हरनामा जाके सिमरन दुर्मत नासे पावे पद निर्वाणा। हर हर नाम जपो मन मेरे जित सदा सुख होवे दिन राती। हर हर नाम जपो मन मेरे जित सिमरत सब किलविक पाप लहाती। किरत विरत कर तरम दी हथों देके पला मनावे। नामा कह तिलोचना मुक्ते राम समाल, हाथ पाओ कर काम सब चीत निरंजन नाल। दसवें पातशाह ने वख वख वरना दे जग्यासुआ नू खंडे बाटे दा अमृत छका के उना नू खालसे पंथ दे एक वर्ण विच तब्दील कर दिता। जग्यासुआ दे बेअंत वरना धर्मा फिरकियां ते पेखां लई परमार्थ दा संखेप सोखा ते सर्ब सांझा उपदेश गुरबाणी राही प्रदान कीता है। हाँ जी, दसवें पातशाह ने वक वक वरना दे जग्यासुआ नू खंडे बाटे दा अमृत छका के उना नू खालसे पंथ दे इको वर्ण विच तब्दील कर दिता। जग्यासुआ दे बेअंत वरना धर्मा फिरकियां ते पेखां ली परमार्थ दा सोखा संखेप ते सर्व सांझा उपदेश गुरबाणी राही प्रदान कीता है। ये उपदेश की है? पहला कर साध संगत ते दूसरा सिमर माधो। गुरबाणी दे ए उपदेश हर एक वर्ण या भेख दे जग्यासुआ अथवा जोगियां सन्यासियां प्रचारकां ग्रस्तियां आदि लई सांझे हन। मिल साध संगत पज केवल नाम, कर साध संगत सिमर माधो हो पतित पुनीत। हर कीरत साध संगत है सिर कर मन के कर्मा, अमृत हर का नाम साध संग रावी है जियो। प्रभ का सिमरन साध के संग सर्ब निदान नानक हर रंग। जद साडा सारिया दा सांझा परमेश्वर इक है, गुरु इक है, बाणी इक है, परमार्थ इक है, उपासना इक है, वर्ण इक है, जीवन सेध इक है ते जीवन मंजिल इक है, ता फिर है वितकरा वाद विवाद ईरखा द्वैत नफरत साड़ा वैर विरोध लड़ाइयां झगड़े लुट खसुट अत्याचार ते मरन मारन क्यों। इसका कारण यह है कि भावे असी गुरबाणी नू अपना इष्ट या जीवन सेध मनदे हां। हां जी, भावे असी गुरबाणी नू अपना इष्ट या जीवन सेध मनदे हां, पर साडा अमली जीवन निरोल बारमुखी है जो गुरबाणी दे उपदेशा तो ऐन उल्ट है। रहत अवर कछ अवर कमावत, मन नहीं प्रीत मुखों गंडलावत। जे कोई जिग्यासु परमार्थ वल मुंह करदा भी है ता ओ भी ओपरे मन नाल ठाठा बागा ही हुंदा है, ते सही आत्मक अगवाई ना मिलन करके बारमुखी कर्म कांडा विच फसिया अपना अमोलक जीवन अजाई गवा लैंदा है। जे कोई जिग्यासु परमार्थ वल मुंह करदा भी है, पावे गुरबाणी विच स्पष्ट तौर ते अंतरमुखी जीवन दे बेअंत उपदेश दित्ते गए हन, पर असी इस अंतरमुखी सिमरन जीवन वल ध्यान ही नहीं देंदे ते ना ही इस दी लोड़ पासती है। ए अंतरमुखी सिमरन जीवन औखा जरूर है, ਪਰ ਗੁਰਮਤ ਅਨੁਸਾਰ ਇਹੋ ਹੀ ਪਰਮਾਰਥ ਦਾ ਤੱਤ ਸਾਰ ਹੈ। ਇਹ ਅੰਤਰਮੁਖੀ ਸਿਮਰਨ ਜੀਵਨ ਔਖਾ ਜ਼ਰੂਰ ਹੈ, ਪਰ ਗੁਰਮਤ ਅਨੁਸਾਰ ਇਹੀ ਪਰਮਾਰਥ ਦਾ ਤੱਤ ਸਾਰ ਹੈ। ਉਲਟੀ ਖੇਲ ਪਿਰਮ ਕੀ ਹੈ, ਗੁਰਮਤ ਗਾਡੀ ਰਾਹ ਹੈ। ਗੁਰਬਾਣੀ ਦਾ ਬੇਅੰਤ ਪਾਠ, ਕੀਰਤਨ, ਕਥਾ, ਵਾਰਤਾ ਕਰਦਿਆਂ ਸੁਣਦਿਆਂ ਹੋਇਆਂ ਵੀ ਅਸੀਂ ਇਸ ਦੇ ਤੱਤ ਸਾਰ, ਅਨੁਭਵੀ ਤੱਤ ਸ਼ਬਦ ਤੇ ਅੰਤਰਮੁਖੀ ਸੂਖਮ ਸੁਰਤ ਤੇ ਸ਼ਬਦ ਸੁਰਤ ਦੇ ਮੇਲ ਨੂੰ ਸਮਝਣ, ਬੁੱਝਣ, ਚੀਨਣ, ਮਾਣਨ ਤੋਂ ਅਸਮਰਥ ਹਾਂ। ਗੁਰਬਾਣੀ ਦਾ ਬੇਅੰਤ ਪਾਠ, ਕੀਰਤਨ, ਕਥਾ, ਵਾਰਤਾ ਕਰਦਿਆਂ ਸੁਣਦਿਆਂ ਹੋਇਆਂ ਵੀ ਅਸੀਂ ਇਸ ਦੇ ਤੱਤ ਸਾਰ, ਅਨੁਭਵੀ ਤੱਤ ਸ਼ਬਦ, ਅੰਤਰਮੁਖੀ ਸੂਖਮ ਸੁਰਤ ਤੇ ਸ਼ਬਦ ਸੁਰਤ ਦੇ ਮੇਲ ਨੂੰ ਸਮਝਣ, ਬੁੱਝਣ, ਚੀਨਣ, ਮਾਣਨ ਤੋਂ ਅਸਮਰਥ ਹਾਂ। ਮਾਇਕੀ ਜੀਵਨ ਦੇ ਉਲਟ, ਆਤਮਕ ਜੀਵਨ ਦੀ ਸ਼ਬਦ ਸੁਰਤ ਦੀ ਉਲਟੀ ਪਿਰਮ ਖੇਲ ਕੋਈ ਵਿਰਲਾ ਅਨੁਭਵ ਕਰਦਾ, ਕਮਾਉਂਦਾ ਤੇ ਮਾਣਦਾ ਹੈ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਐਸੇ ਸ਼ਬਦ ਸੁਰਤ ਵਾਲੇ ਗੁਰਮੁਖ ਜਨ ਇਸ ਮਾਇਕੀ ਅਗਨ ਸੋਖ ਸਾਗਰ ਵਿੱਚ ਵਿਚਰਦਿਆਂ ਵੀ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦੇ ਹਨ। ਹਾਂਜੀ, ਐਸੇ ਸ਼ਬਦ ਸੁਰਤ ਵਾਲੇ ਗੁਰਮੁਖ ਜਨ ਇਸ ਮਾਇਕੀ ਅਗਨ ਸੋਖ ਸਾਗਰ ਵਿੱਚ ਵਿਚਰਦਿਆਂ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦੇ ਹਨ। ਅਸਲ ਵਿੱਚ ਕਾਇਨਾਤ ਦੇ ਦੋ ਵਿਲੱਖਣ ਮੰਡਲ ਹਨ। ਪਹਿਲਾ ਹੈ ਹਉਮੈ ਵਿਹੜਿਆ ਮਾਇਕੀ ਮੰਡਲ ਤੇ ਦੂਸਰਾ ਹੈ ਸ਼ਬਦ ਜਾਂ ਨਾਮ ਦਾ ਆਤਮ ਮੰਡਲ। ਮਾਇਕੀ ਮੰਡਲ ਤੋਂ ਆਤਮ ਮੰਡਲ ਵੱਲ ਜਾਣ ਲਈ ਸੁਰਤ ਨਾਲ ਗੁਰਸ਼ਬਦ ਦੀ ਕਮਾਈ ਅਥਵਾ ਸਿਮਰਨ ਹੀ ਇੱਕੋ ਇੱਕ ਸਾਧਨ ਹੈ। ਸ਼ਬਦੇ ਹੀ ਨਾ ਉਪਜੈ, ਸ਼ਬਦੇ ਮੇਲ ਮਿਲਾਇਆ, ਐਨੀ ਅੱਖੀ ਨਦਰ ਨਾ ਆਵੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ, ਸ਼ਬਦ ਰਤੇ ਤਿਨਾ ਸੋਝੀ ਪਈ, ਦੂਜੇ ਪਰਮ ਪੁਲਾਏ। ਸ਼ਬਦ ਸੁਰਤ ਲਿਵਲੀਨ ਹੋਏ, ਨਿਰੰਕਾਰ ਸਚਖੰਡ ਨਿਵਾਸੀ। ਸ਼ਬਦ ਦੀ ਬਾਬਤ ਆਮ ਜਗਿਆਸੂਆਂ ਵਿੱਚ ਭੁਲੇਖਾ ਪਿਆ ਹੋਇਆ ਹੈ। ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਸ਼ਬਦ ਦੇ ਸਿਰਲੇਖ ਹੇਠ ਗੁਰਬਾਣੀ ਵਿਚਾਰ ਦੇ 9 ਲੇਖ ਲਿਖੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਪੜ੍ਹਨ ਦੀ ਸਿਫਾਰਿਸ਼ ਕੀਤੀ ਗਈ ਹੈ। ਸੰਖੇਪ ਤੌਰ ਤੇ ਇਸ ਵਿਚਾਰ ਨੂੰ ਇਉਂ ਦਰਸਾਇਆ ਜਾਂਦਾ ਹੈ, ਸ਼ਬਦ ਦੇ 2 ਸਰੂਪ ਹਨ। ਪਹਿਲਾ ਹੈ ਅਖਰੀ ਸਰੂਪ, ਜੋ ਲਿਖਣ ਬੋਲਣ ਵਿੱਚ ਆਉਂਦਾ ਹੈ, ਜਿਵੇਂ ਗੁਰਬਾਣੀ, ਭਗਤ ਬਾਣੀ, ਇਹ ਹੈ ਅਖਰੀ ਸਰੂਪ। ਤੇ ਦੂਸਰਾ ਹੈ ਅੱਖਰਹੀਣ ਸਰੂਪ, ਵਰਡਲੈਸ ਵਰਡ ਅਥਵਾ ਨਾਮ, ਜੋ ਸਿਰਫ ਅਨੁਭਵ ਦੁਆਰਾ ਬੁੱਝਿਆ, ਸੀਝਿਆ, ਪਹਿਚਾਣਿਆ ਜਾ ਸਕਦਾ ਹੈ। ਸਾਡੀ ਬੁੱਧੀ, ਅਲਪ ਬੁੱਧੀ, ਇਸ ਅਨੁਭਵੀ ਸੂਖਮ ਸ਼ਬਦ ਨੂੰ ਪਕੜ ਨਹੀਂ ਸਕਦੀ। ਹਾਂ, ਸ਼ਬਦ ਦੇ ਅਖਰੀ ਸਰੂਪ ਅਥਵਾ ਗੁਰਬਾਣੀ ਨੂੰ ਬੁੱਧੀ ਨਾਲ ਪੜ੍ਹਿਆ, ਲਿਖਿਆ, ਗਾਇਆ, ਸਮਝਿਆ ਤੇ ਵਿਚਾਰਿਆ ਜਾ ਸਕਦਾ ਹੈ, ਪਰ ਅੱਖਰਹੀਣ ਤਤ ਸ਼ਬਦ ਸਿਰਫ ਅੰਤਰਮੁਖੀ ਅਨੁਭਵ ਦੁਆਰਾ ਹੀ ਬੁੱਝਿਆ, ਚੀਨਿਆ, ਸੁਣਿਆ, ਵਿਚਾਰਿਆ, ਕਮਾਇਆ ਤੇ ਮਾਣਿਆ ਜਾ ਸਕਦਾ ਹੈ। ਅੰਤਰ ਆਤਮੇ ਅਨੁਭਵ ਦੁਆਰਾ ਹੀ ਸ਼ਬਦ ਸੁਰਤ ਦਾ ਮੇਲ ਹੋ ਸਕਦਾ ਹੈ। ਇੱਥੇ ਸਾਡੀ ਤੀਖਣ ਬੁੱਧੀ ਦੀਆਂ ਉਕਤੀਆਂ, ਜੁਗਤੀਆਂ ਜਾਂ ਫਿਲਾਸਫੀਆਂ ਦੀ ਪਹੁੰਚ ਨਹੀਂ। ਪੁਰਾਣੇ ਜ਼ਮਾਨੇ ਵਿੱਚ ਪੰਡਿਤ ਲੋਕ ਕਾਸ਼ੀ ਜਾ ਕੇ ਵੇਦ ਸ਼ਾਸਤਰ ਦੀਆਂ ਪੜ੍ਹਾਈਆਂ ਕਰਕੇ ਧਰਮ ਦੀਆਂ ਡੂੰਘੀਆਂ ਫਿਲਾਸਫੀਆਂ ਸਿੱਖਦੇ ਸਨ। ਦਿਮਾਗੀ ਉਕਤੀਆਂ ਜੁਗਤੀਆਂ ਨਾਲ ਤੀਖਣ ਬੁੱਧੀ ਦੇ ਸਿੰਗੜ ਆਉਣੇ ਇਹਨਾਂ ਦਾ ਸ਼ੁਗਲ ਬਣਿਆ ਹੋਇਆ ਸੀ, ਜਿਸ ਨਾਲ ਇਹਨਾਂ ਦੀ ਹਉਮੈ ਨੂੰ ਹੋਰ ਪੱਠੇ ਪੈਂਦੇ ਸਨ। ਪਰ ਗੁਰਬਾਣੀ ਵਿੱਚ ਇਸ ਵਿਸ਼ੇ ਸੰਬੰਧੀ ਇਉਂ ਬਿਆਨ ਕੀਤਾ ਗਿਆ ਹੈ, ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਿਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ, ਬੇਦ ਪੜੈ ਹਰ ਨਾਮ ਨ ਬੂਜੈ, ਮਾਇਆ ਕਾਰਨ ਪੜ ਪੜ ਲੁਜੈ, ਅੰਤਰ ਮੈਲ ਅਗਿਆਨੀ ਅੰਧਾ, ਕਿਉਂ ਕਰ ਦੁੱਤਰ ਤਰੀਜੈ ਹੈ। ਭਾਵੇਂ ਉੱਪਰ ਲਿਖੀਆਂ ਬਾਣੀ ਦੀਆਂ ਪੰਕਤੀਆਂ ਪੰਡਤਾਂ ਨੂੰ ਸੰਬੋਧਨ ਕੀਤੀਆਂ ਗਈਆਂ ਹਨ, ਪਰ ਇਹ ਉਪਦੇਸ਼ ਸਾਰੀਆਂ ਧਾਰਮਿਕ ਸ਼੍ਰੇਣੀਆਂ ਉੱਤੇ ਲਾਗੂ ਹੁੰਦੇ ਹਨ। ਬਿਜਲੀ ਦੇ ਕਰੰਟ ਦਾ ਦਿਮਾਗੀ ਜਾਂ ਕਿਤਾਬੀ ਗਿਆਨ ਹੋਰ ਗੱਲ ਹੈ, ਬਿਜਲੀ ਦੇ ਕਰੰਟ ਦਾ ਦਿਮਾਗੀ ਜਾਂ ਕਿਤਾਬੀ ਗਿਆਨ ਹੋਰ ਗੱਲ ਹੈ, ਪਰ ਇਸ ਦੇ ਕਰੰਟ ਦੀ ਛੋਹ ਜਾਂ ਝਟਕੇ ਦਾ ਨਿੱਜੀ ਤਜ਼ਰਬਾ ਬਿਲਕੁਲ ਹੋਰਵੇਂ ਤੇ ਵਿਲੱਖਣ ਹੈ। ਇਸੇ ਤਰ੍ਹਾਂ ਪਰਮਾਰਥ ਦੀ ਬਾਬਤ ਵੀ ਦਿਮਾਗੀ ਗਿਆਨ ਕੋਟਨਾ ਹੋਰ ਗੱਲ ਹੈ, ਪਰ ਅੰਤਰ ਆਤਮੇ ਆਤਮ ਰੋਂ ਆਤਮਕ ਰੁਣ ਚੁਣ ਅਨਹਦ ਧੁਨੀ ਆਤਮ ਰੰਗ ਆਤਮ ਰਸ ਪ੍ਰੇਮ ਸਵੈਪਨਾ ਤੇ ਨਾਮ ਦਾ ਨਿੱਜੀ ਤਜਰਬਾ ਮਾਨਣਾ ਅਲੌਕਿਕ ਪ੍ਰੇਮਾ ਭਗਤੀ ਦੀ ਖੇਲ ਹੈ। ਹਾਂਜੀ, ਪਰਮਾਰਥ ਦੀ ਬਾਬਤ ਦਿਮਾਗੀ ਗਿਆਨ ਕੋਟਨਾ ਹੋਰ ਗੱਲ ਹੈ, ਪਰ ਅੰਤਰ ਆਤਮੇ ਆਤਮ ਰੋਂ ਆਤਮਕ ਰੁਣ ਚੁਣ ਅਨਹਦ ਧੁਨੀ ਆਤਮ ਰੰਗ ਆਤਮ ਰਸ ਪ੍ਰੇਮ ਸਵੈਪਨਾ ਤੇ ਨਾਮ ਦਾ ਨਿੱਜੀ ਤਜਰਬਾ ਮਾਨਣਾ ਅਲੌਕਿਕ ਪ੍ਰੇਮਾ ਭਗਤੀ ਦੀ ਖੇਲ ਹੈ, ਜੋ ਕਿਸੇ ਵਿਰਲੇ ਜਗਿਆਸੂ ਨੂੰ ਗੁਰੂ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਸਿਮਰਨ ਕਰਦਿਆਂ ਪ੍ਰਦਾਨ ਹੁੰਦੀ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ, ਅਕਤ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੁਝੇ, ਗੁਰਮੁਖ ਵਿਰਲਾ ਕੋਈ ਬੁਝੈ ਸ਼ਬਦੇ ਰਹਿਆ ਸਮਾਈ। ਬਾਰਮੁਖੀ ਦਿਮਾਗੀ ਗਿਆਨ ਦਾ ਸਰੋਤਿਆਂ ਉੱਤੇ ਓਪਰਾ ਜਿਹਾ ਅਸਰ ਹੁੰਦਾ ਹੈ, ਬਾਰਮੁਖੀ ਦਿਮਾਗੀ ਗਿਆਨ ਦਾ ਸਰੋਤਿਆਂ ਉੱਤੇ ਓਪਰਾ ਜਿਹਾ ਅਸਰ ਹੁੰਦਾ ਹੈ ਤੇ ਉਹ ਵੀ ਛੇਤੀ ਹੀ ਛਾਈ ਮਾਈ ਹੋ ਜਾਂਦਾ ਹੈ, ਕਿਉਂਕਿ ਐਸੇ ਫੋਕੇ ਦਿਮਾਗੀ ਗਿਆਨ ਦੇ ਪਿੱਛੇ ਆਤਮ ਜੀਵਨ ਦੀ ਆਤਮ ਕਲਾ ਨਹੀਂ ਹੁੰਦੀ। ਇਸ ਦਾ ਪੱਕਾ ਸਬੂਤ ਇਹ ਹੈ ਕਿ ਪੁਰਾਤਨ ਸਮੇਂ ਨਾਲੋਂ ਅੱਜ ਕੱਲ੍ਹ ਕਈ ਗੁਣਾ ਜ਼ਿਆਦਾ ਧਰਮ ਪ੍ਰਚਾਰ ਹੋ ਰਿਹਾ ਹੈ, ਪਰ ਫਿਰ ਵੀ ਸਾਡਾ ਮਾਨਸਿਕ ਤੇ ਧਾਰਮਿਕ ਜੀਵਨ ਨਿਗਰਦਾ ਜਾ ਰਿਹਾ ਹੈ। ਪੁਰਾਤਨ ਜ਼ਮਾਨੇ ਨਾਲੋਂ ਅੱਜ ਕੱਲ੍ਹ ਕਈ ਗੁਣਾ ਜ਼ਿਆਦਾ ਧਰਮ ਪ੍ਰਚਾਰ ਹੋ ਰਿਹਾ ਹੈ, ਪਰ ਫਿਰ ਵੀ ਸਾਡਾ ਮਾਨਸਿਕ ਤੇ ਧਾਰਮਿਕ ਜੀਵਨ ਨਿਗਰਦਾ ਜਾ ਰਿਹਾ ਹੈ। ਨਿਰੇ ਪੂਰੇ ਦਿਮਾਗੀ ਗਿਆਨ ਨੂੰ ਕੋਟਣ ਨਾਲ ਜਗਿਆਸੂਆਂ ਦੇ ਜੀਵਨ ਵਿੱਚ ਤਬਦੀਲੀ ਨਹੀਂ ਆ ਸਕਦੀ। ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ, ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹੇ ਪ੍ਰਗਟੇ ਨਾ ਸੁਭਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਪਾਨ ਉਦਤ ਆਕਾਸ ਹੈ। ਦੂਜੇ ਪਾਸੇ ਨਾਮ ਸਿਮਰਨ ਤੇ ਗੁਰੂ ਕਿਰਪਾ ਦੁਆਰਾ ਪ੍ਰਾਪਤ ਕੀਤੀ ਆਤਮ ਕਲਾ ਨਾਲ ਗੁਰਮੁਖਾਂ ਦੇ ਜੀਵਨ ਉਹਨਾਂ ਦੇ ਖਿਆਲਾਂ ਬਚਨਾਂ ਤੇ ਕਰਮਾਂ ਰਾਹੀਂ ਜੀਵਨ ਕਣੀ ਆਤਮ ਕਲਾ ਆਤਮ ਗਿਆਨ ਆਤਮ ਪ੍ਰਕਾਸ਼ ਤੇ ਆਤਮ ਰਸ ਆਤਮ ਰੰਗ ਤੇ ਨਾਮ ਦੀ ਰੋਹ ਪ੍ਰਜਵਲਿਤ ਹੁੰਦੀ ਹੈ। ਹਾਂਜੀ, ਨਾਮ ਸਿਮਰਨ ਤੇ ਗੁਰੂ ਕਿਰਪਾ ਦੁਆਰਾ ਪ੍ਰਾਪਤ ਕੀਤੀ ਆਤਮ ਕਲਾ ਨਾਲ ਗੁਰਮੁਖਾਂ ਦੇ ਜੀਵਨ ਉਹਨਾਂ ਦੇ ਖਿਆਲਾਂ ਬਚਨਾਂ ਤੇ ਕਰਮਾਂ ਰਾਹੀਂ ਜੀਵਨ ਕਣੀ ਆਤਮ ਕਲਾ ਆਤਮ ਗਿਆਨ ਆਤਮ ਪ੍ਰਕਾਸ਼ ਆਤਮ ਰਸ ਆਤਮ ਰੰਗ ਤੇ ਨਾਮ ਦੀ ਰੋਹ ਪ੍ਰਜਵਲਿਤ ਹੁੰਦੀ ਹੈ। ਜੋ ਜੀਵ ਦੇ ਮਾਇਆ ਵੇੜੇ ਠੁੱਲੇ ਮਨ ਨੂੰ ਵਿਣ ਕੇ ਉਸਦੇ ਆਤਮ ਕਿੰਗਰਿਆਂ ਨੂੰ ਜਾਂਚ ਹੁੰਦੀ ਹੈ। ਇਸ ਤਰ੍ਹਾਂ ਆਤਮਕ ਜੀਵਨ ਛੋਹ ਨਾਲ ਜਗਿਆਸੂ ਦਾ ਮਾਇਆ ਵੇੜਿਆ ਮਨ ਫੌਰਨ ਬਦਲ ਜਾਂਦਾ ਹੈ ਤੇ ਆਤਮ ਪ੍ਰਾਇਣ ਹੋ ਜਾਂਦਾ ਹੈ। ਤਦੇ ਗੁਰਬਾਣੀ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕਰਦੀ ਹੈ। ਗੁਰਬਾਣੀ ਸਾਨੂੰ ਬਾਰ ਬਾਰ ਸਾਧ ਸੰਗਤ ਵਿੱਚ ਸਿਮਰਨ ਕਰਨ ਦੀ ਪ੍ਰੇਰਨਾ ਕਰਦੀ ਹੈ। ਮੰਤਨ ਪ੍ਰਭ ਆਰਾਧਿਐ ਮਿਲ ਸਾਧ ਸਮਾਗੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ, ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚਲੈ ਤੇਰੇ ਨਾਲ, ਫੁੱਲ ਆਪਣੀ ਖੁਸ਼ਬੋ ਬਿਨ ਬੋਲੇ ਹੀ ਉਸ ਦੀ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਕਰ ਰਿਹਾ ਹੁੰਦਾ ਹੈ। ਫੁੱਲ ਆਪਣੀ ਖੁਸ਼ਬੋ ਦੀ ਬਿਨ ਬੋਲੇ ਹੀ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖ ਜਨਾਂ ਦੇ ਦੈਵੀ ਜੀਵਨ ਦੁਆਰਾ ਵੀ ਆਤਮ ਰਸ ਰੰਗ ਪ੍ਰੇਮ ਸਵੈਪਨਾ ਦਾ ਸਹਿਜ ਸੁਭਾਏ ਚੁੱਪ ਚੁੱਪੀ ਤੇ ਪ੍ਰਚਾਰ ਹੋ ਰਿਹਾ ਹੁੰਦਾ ਹੈ। ਗੁਰਮੁਖ ਕੋਟ ਉਧਾਰ ਦਾ ਪਾਈ ਦੇ ਨਾਮੇ ਏਕ ਕਣੀ ਸਾਧ ਕੇ ਸੰਗ ਨਹੀਂ ਕਚਕਾਲ ਦਰਸ਼ਨ ਪੇਟਤ ਹੋਤ ਨਿਹਾਲ। ਐਸੇ ਗੁਰਮੁਖ ਜਨ ਆਪ ਜਪੈ ਅਵਰੈ ਨਾਮ ਜਪਾਵੇ ਦੇ ਹੁਕਮ ਨੂੰ ਸਹਿਜ ਸੁਭਾਏ ਅਣਜਾਣੇ ਹੀ ਕਮਾ ਰਹੇ ਹੁੰਦੇ ਹਨ। ਨੇਤਰਹੀਨ ਮਨੁੱਖਾਂ ਦਾ ਹਾਥੀ ਦੀ ਸ਼ਕਲ ਸੂਰਤ ਬਾਬਤ ਅਨੁਭਵ ਉਹਨਾਂ ਦੀ ਅੱਡੋ ਅੱਡਰੀ ਛੋਹ ਤੋਂ ਪ੍ਰਾਪਤ ਹੋਏ ਗਿਆਨ ਦੇ ਆਧਾਰ ਤੇ ਹੁੰਦਾ ਹੈ। ਪਰ ਐਸਾ ਗਿਆਨ ਅਧੂਰਾ ਅਪੂਰਨ ਤੇ ਗਲਤ ਹੋ ਸਕਦਾ ਹੈ। ਇਸੇ ਤਰ੍ਹਾਂ ਅਨੁਭਵੀ ਗਿਆਨ ਤੋਂ ਬਗੈਰ ਆਤਮ ਮੰਡਲ ਦੀ ਬਾਬਤ ਸਾਡੀ ਜਾਣਕਾਰੀ ਸਾਡਾ ਵਿਚਾਰ ਤੇ ਖਿਆਲ ਤੇ ਉਸਦਾ ਗਿਆਨ ਅਧੂਰਾ ਅਪੂਰਨ ਭੁਲੇਖਾ ਜਾਂ ਗਲਤ ਹੋ ਸਕਦਾ ਹੈ। ਅਨੁਭਵੀ ਗਿਆਨ ਤੋਂ ਬਗੈਰ ਆਤਮ ਮੰਡਲ ਦੀ ਬਾਬਤ ਸਾਡੀ ਜਾਣਕਾਰੀ ਵਿਚਾਰ ਖਿਆਲ ਤੇ ਗਿਆਨ ਅਧੂਰਾ ਅਪੂਰਨ ਭੁਲੇਖਾ ਜਾਂ ਗਲਤ ਹੋ ਸਕਦਾ ਹੈ, ਜੋ ਕਈ ਪ੍ਰਕਾਰ ਦੇ ਵਾਦ ਵਿਵਾਦ ਭੁਲੇਖੇ ਵਿਤਕਰੇ ਤੋਸਬ ਲੜਾਈਆਂ ਤੇ ਝਗੜੇ ਦਾ ਕਾਰਨ ਬਣਦਾ ਹੈ। ਅਫਸੋਸ ਦੀ ਗੱਲ ਹੈ ਕਿ ਜਿਸ ਧਰਮ ਨੇ ਸਾਨੂੰ ਮਿਲਵਰਤਨ ਸੇਵਾ ਭਾਵਨੀ ਆਪਾ ਵਾਰਨਾ ਪਿਆਰ ਕਰਨਾ ਸਿਖਾਉਣਾ ਸੀ, ਉਹੀ ਧਰਮ ਸਾਡੀ ਅਗਿਆਨਤਾ ਤੇ ਹਉਮੈ ਦੇ ਕਾਰਨ ਵੈਰ ਵਿਰੋਧ ਈਰਖਾ ਦਵੈਤ ਕਿਰਨਾ ਸਾੜਾ ਨਫ਼ਰਤ ਲੜਾਈਆਂ ਤੇ ਜ਼ੁਲਮ ਦਾ ਕਾਰਨ ਬਣ ਰਿਹਾ ਹੈ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਡਾ ਧਰਮ ਪ੍ਰਚਾਰ ਫੋਕਾ ਅਧੂਰਨ ਤੇ ਰਸਹੀਣ ਹੋ ਰਿਹਾ ਹੈ। ਆਪ ਨਾ ਬੂਝੈ ਲੋਕ ਬੁਝਾਵੈ ਮਨ ਕਾ ਅੰਧਾ ਅੰਧ ਕਮਾਵੈ ਦਰ ਕਰ ਮਹਿਲ ਠੌਰ ਕੈਸੇ ਪਾਵੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਧਰਮ ਵਿੱਚੋਂ ਆਤਮ ਜੀਵਨ ਕਣੀ ਸਿਮਰਨ ਕਮਾਈ ਸ਼ਰਧਾ ਭਾਵਨੀ ਪ੍ਰੇਮਾ ਭਗਤੀ ਪਿਰਮ ਰਸ ਪਿਰਮ ਰੰਗ ਤੇ ਨਾਮ ਦੀ ਰੋਂ ਅਲੋਪ ਹੋ ਰਹੀ ਹੈ। ਹਾਂਜੀ, ਸਾਡਾ ਜਿਹੜਾ ਧਰਮ ਪ੍ਰਚਾਰ ਫੋਕਾ ਅਧੂਰਾ ਤੇ ਰਸਹੀਨ ਹੋ ਰਿਹਾ ਹੈ, ਉਸ ਦਾ ਕਾਰਨ ਹੈ ਕਿ ਸਾਡੇ ਧਰਮ ਵਿੱਚੋਂ ਆਤਮ ਜੀਵਨ ਕਣੀ ਸਿਮਰਨ ਕਮਾਈ ਸ਼ਰਧਾ ਭਾਵਨੀ ਪ੍ਰੇਮਾ ਭਗਤੀ ਪਿਰਮ ਰਸ ਪਿਰਮ ਰੰਗ ਤੇ ਨਾਮ ਦੀ ਰੋਹ ਅਲੋਪ ਹੋ ਰਹੀ ਹੈ। ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਹੀ ਧਾਰਮਿਕ ਸ਼ਿਖਰ ਪੂਰਨਤਾ ਅਥਵਾ ਮੰਜ਼ਿਲ ਸਮਝ ਕੇ ਗੁਰਬਾਣੀ ਦੇ ਅੰਤਰਮੁਖੀ ਗੁੱਜੇ ਭਾਵਾਂ ਆਤਮ ਜੀਵਨ ਸ਼ਬਦ ਕਮਾਈ ਨਾਮ ਸਿਮਰਨ ਤੇ ਪ੍ਰੇਮ ਸਵੈਪਣਾ ਤੋਂ ਅਣਜਾਣ ਅਵੇਸਲੇ ਤੇ ਬੇਪਰਵਾਹ ਹੋ ਕੇ ਮੁੱਢਲੀ ਆਤਮ ਸੇਧ ਅਰਥਾਤ ਸਾਧ ਸੰਗਤ ਤੇ ਸਿਮਰਨ ਤੋਂ ਲਾਂਭੇ ਜਾ ਰਹੇ ਹਾਂ। ਪੜੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ। ਸੰਸਾਰ ਵਿੱਚ ਤਿੰਨ ਕਿਸਮ ਦੇ ਗਿਆਨ ਪ੍ਰਚਲਿਤ ਹਨ। ਪਹਿਲਾ ਹੈ ਮਾਇਕੀ ਗਿਆਨ, ਦੂਜਾ ਹੈ ਧਾਰਮਿਕ ਗਿਆਨ ਤੇ ਤੀਸਰਾ ਹੈ ਅਨੁਭਵੀ ਤਤ ਗਿਆਨ। ਪਰ ਸਾਰਾ ਸੰਸਾਰ ਮਾਇਕੀ ਗਿਆਨ ਵਿੱਚ ਉਲਝਿਆ ਹੋਇਆ ਹੈ। ਧਾਰਮਿਕ ਗਿਆਨ ਨੇ ਜਗਿਆਸੂਆਂ ਨੂੰ ਅਨੁਭਵੀ ਤਤ ਗਿਆਨ ਵੱਲ ਪ੍ਰੇਰਨਾ ਸੀ ਤੇ ਸਹੀ ਪਰਮਾਰਥ ਦੀ ਸੋਝੀ ਦੇਣੀ ਸੀ, ਪਰ ਇਸਦੇ ਐਨ ਉਲਟ ਧਾਰਮਿਕ ਗਿਆਨ ਵੀ ਮਾਇਕੀ ਗਿਆਨ ਦੇ ਪ੍ਰਾਇਣ ਹੋ ਗਿਆ ਹੈ। ਹਾਂਜੀ, ਧਾਰਮਿਕ ਗਿਆਨ ਨੇ ਜਿਗਿਆਸੂਆਂ ਨੂੰ ਅਨੁਭਵੀ ਤੱਤ ਗਿਆਨ ਵੱਲ ਪ੍ਰੇਰਨਾ ਸੀ ਤੇ ਸਹੀ ਪਰਮਾਰਥ ਦੀ ਸੋਝੀ ਦੇਣੀ ਸੀ, ਪਰ ਇਸਦੇ ਐਨ ਉਲਟ ਧਾਰਮਿਕ ਗਿਆਨ ਵੀ ਮਾਇਕੀ ਗਿਆਨ ਦੇ ਪ੍ਰਾਇਣ ਹੋ ਗਿਆ ਹੈ, ਜਿਸ ਕਾਰਨ ਬਾਰਮੁਖੀ ਧਾਰਮਿਕ ਗਿਆਨ ਕੇਵਲ ਮਾਇਆ ਬਟੋਰਨ ਦਾ ਹੀ ਜ਼ਰੀਆ ਬਣ ਗਿਆ ਹੈ। ਪਲੇ ਪਲੇਰੇ ਬਣ ਕੇ ਹਉਮੈ ਨੂੰ ਪੱਠੇ ਪਾਏ ਜਾਂਦੇ ਹਨ। ਮਜ਼ਹਬੀ ਤੁਸ ਵਧਾਉਣ ਕਰਕੇ ਵਾਦ ਵਿਵਾਦ ਤੇ ਈਰਖਾ ਦਵੈਤ ਦਾ ਕਾਰਨ ਬਣਦੇ ਹਨ। ਜਿਵੇਂ ਕਿ ਕਾਲਜ ਲਈ ਮੈਟ੍ਰਿਕ ਦੀ ਪੜ੍ਹਾਈ ਲਾਜ਼ਮੀ ਹੈ, ਇਸੇ ਤਰ੍ਹਾਂ ਅਨੁਭਵੀ ਤੱਤ ਗਿਆਨ ਦੀ ਪ੍ਰਾਪਤੀ ਲਈ ਵੀ ਪਹਿਲਾਂ ਧਾਰਮਿਕ ਗਿਆਨ ਹੋਣਾ ਲਾਜ਼ਮੀ ਹੈ। ਪਰ ਅਸੀਂ ਧਾਰਮਿਕ ਗਿਆਨ ਨੂੰ ਹੀ ਪੂਰਨਤਾ ਸ਼ਿਖਰ ਤੇ ਮੰਜ਼ਿਲ ਸਮਝੀ ਬੈਠੇ ਹਾਂ ਤੇ ਇਸੇ ਵਿੱਚ ਮਸਤ ਅਥਵਾ ਗਲਤਾਨ ਹੋਏ ਬੈਠੇ ਹਾਂ। ਤ੍ਰੈ ਗੁਣ ਪੜੈ ਹਰ ਏਕ ਨਾ ਜਾਣੈ ਬਿਨ ਬੂਝੈ ਦੁਖ ਪਾਵਣਿਆ। ਪੜੈ ਮਨਮੁਖ ਪਰ ਬਿਦ ਨਹੀਂ ਜਾਣਾ ਨਾਮ ਨਾ ਬੂਝੈ ਪਰਮ ਭੁਲਾਨਾ। ਆਤਮਕ ਅਨੁਭਵੀ ਤਤ ਗਿਆਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਤਸੰਗਤ ਵਿੱਚ ਸੇਵਾ ਸਿਮਰਨ ਕਰਨ ਨਾਲ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹਾਂਜੀ, ਇਹ ਆਤਮਕ ਅਨੁਭਵੀ ਤਤ ਗਿਆਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਸੇਵਾ ਸਿਮਰਨ ਕਰਨ ਨਾਲ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਹਰ ਸਿਮਰਤ ਪੂਰਨ ਪਤ ਪਾਇਆ, ਸਾਧ ਸੰਗ ਪੈ ਪਰਮ ਮਿਟਾਇਆ। ਹਰ ਸਿਮਰਨ ਪੂਰਨ ਪਤ ਪਾਇਆ, ਸਾਧ ਸੰਗ ਪੈ ਪਰਮ ਮਿਟਾਇਆ। ਗੁਰਬਾਣੀ ਵਿਚਾਰ ਨੰਬਰ 124, ਸਿਮਰਨ ਭਾਗ 15, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਹੂ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਆਧਾਰ ਤੇ ਇਹ 132 ਅਨੁਭਵੀ ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਲਿਖਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਇਹਨਾਂ ਸਾਰੀਆਂ ਲਿਖਤਾਂ ਦਾ ਟ੍ਰਾਂਸਲੇਸ਼ਨ ਹਿੰਦੀ ਵਿੱਚ ਹੋ ਚੁੱਕਾ ਹੈ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸਿਮਰਨ ਦੇ ਵਿਸ਼ੇ ਤੇ ਸੰਗਤ, ਸ਼ਬਦ, ਹੁਕਮ, ਸੇਵਾ, ਦੂਜਾ ਪਾਓ, ਧਰਮ ਪ੍ਰਚਾਰ, ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਇਸ ਤਰ੍ਹਾਂ ਵੱਖ ਵੱਖ ਇੰਪੋਰਟੈਂਟ ਟੌਪਿਕਸ ਉੱਤੇ ਲਿਖਤਾਂ ਲਿਖੀਆਂ ਗਈਆਂ ਹਨ। 13 ਕਿਤਾਬਾਂ ਦਾ ਸੈੱਟ ਹੈ। ਨਾਮ ਮਾਤਰ ਪੇਟਾ 130 ਰੁਪਏ ਰੱਖੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਹਨਾਂ ਤੋਂ ਲਾਹਾ ਲੈ ਸਕਣ। ਜਿਹੜੀਆਂ ਸੰਗਤਾਂ ਕੋਲ ਹਲਿਆ ਲਿਖਤਾਂ ਨਹੀਂ ਹਨ, ਉਹਨਾਂ ਦੇ ਚਰਨਾਂ 'ਚ ਸਨੀਮਰ ਹੱਥ ਜੋੜ ਬੇਨਤੀ ਹੈ। ਆਪ ਜੀ ਇਹ ਲਿਖਤਾਂ ਬਾਹਰ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਹੀ ਆਤਮਕ ਸਿਹਤ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਅਤੇ ਆਪਣਾ ਆਇਆ ਜੀਵਨ ਸਫਲਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।